ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 31 ਜਨਵਰੀ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪਿਆਰ, ਸੁਨਹਿਰੀ ਮਤਨ ਰੋਮੀਓ। ਪਿਆਰ ਸ਼ਰੀਅਤ ਨੂੰ ਮੰਨਣਾ ਹੈ। ਜਵਾਬੀ ਪੜ੍ਹਾਈ ਯੋਹਾਨਾ। ਐ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ, ਕਿਉਂ ਜੇ ਪਿਆਰ ਰੱਬ ਵੱਲੋਂ ਹੈ ਅਤੇ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਹੈ ਉਹ ਰੱਬ ਤੋਂ ਜੰਮਿਆ ਹੈ ਅਤੇ ਰੱਬ ਨੂੰ ਜਾਣਦਾ ਹੈ। ਜਿਹੜਾ ਪਿਆਰ ਨਹੀਂ ਰੱਖਦਾ ਉਹ ਰੱਬ ਨੂੰ ਨਹੀਂ ਜਾਣਦਾ, ਕਿਉਂ ਜੇ ਰੱਬ ਪਿਆਰ ਹੈ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਹੈ ਉਹ ਇਹ ਤੋਂ ਜ਼ਾਹਰ ਹੁੰਦਾ ਹੈ ਕਿ ਰੱਬ ਨੇ ਆਪਣੇ ਇਕਲੌਤੇ ਪੁੱਤਰ ਨੂੰ ਜੱਗ ਵਿੱਚ ਘੱਲਿਆ ਤਾਂ ਜੋ ਅਸੀਂ ਉਹਦੇ ਬਾਰੋਂ ਜ਼ਿੰਦਾ ਰਹੀਏ। ਪਿਆਰ ਇਹਦੇ ਵਿੱਚ ਨਹੀਂ ਭਈ ਅਸੀਂ ਰੱਬ ਨਾਲ ਪਿਆਰ ਕੀਤਾ, ਬਲਕਿ ਇਹਦੇ ਵਿੱਚ ਭਈ ਉਹਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਦੇ ਕਫਾਰੇ ਲਈ ਆਪਣੇ ਪੁੱਤਰ ਨੂੰ ਘੱਲਿਆ। ਐ ਪਿਆਰਿਓ, ਜਦੋਂ ਰੱਬ ਨੇ ਸਾਡੇ ਨਾਲ ਇੰਜ ਦਾ ਪਿਆਰ ਕੀਤਾ ਤਾਂ ਸਾਡੇ ਉੱਤੇ ਵੀ ਇੱਕ ਦੂਜੇ ਨਾਲ ਪਿਆਰ ਰੱਖਣਾ ਫਰਜ਼ ਹੈ। ਰੱਬ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ। ਜੇ ਅਸੀਂ ਇੱਕ ਦੂਜੇ ਨਾਲ ਪਿਆਰ ਰੱਖਦੇ ਹਾਂ ਅਤੇ ਰੱਬ ਸਾਡੇ ਵਿੱਚ ਰਹਿੰਦਾ ਹੈ ਅਤੇ ਉਹਦਾ ਪਿਆਰ ਸਾਡੇ ਦਿਲ ਵਿੱਚ ਕਾਮਲ ਹੋ ਗਿਆ ਹੈ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਹੈ ਉਹਨੂੰ ਅਸੀਂ ਜਾਣ ਗਏ ਹਾਂ ਅਤੇ ਸਾਨੂੰ ਉਹਦਾ ਯਕੀਨ ਹੈ। ਰੱਬ ਪਿਆਰ ਹੈ ਅਤੇ ਜਿਹੜਾ ਪਿਆਰ ਵਿੱਚ ਕਾਇਮ ਰਹਿੰਦਾ ਹੈ ਉਹ ਰੱਬ ਵਿੱਚ ਕਾਇਮ ਰਹਿੰਦਾ ਹੈ ਅਤੇ ਰੱਬ ਉਹਦੇ ਵਿੱਚ ਕਾਇਮ ਰਹਿੰਦਾ ਹੈ। ਐਸੇ ਪਾਰੋਂ ਪਿਆਰ ਸਾਡੇ ਵਿੱਚ ਕਾਮਲ ਹੋ ਗਿਆ ਹੈ ਤਾਂ ਜੋ ਸਾਨੂੰ ਅਦਾਲਤ ਦੇ ਦਿਨ ਦਲੇਰੀ ਹੋਵੇ, ਕਿਉਂ ਜੇ ਜਿਵੇਂ ਉਹ ਹੈ ਇੰਜੀ ਜੱਗ ਵਿੱਚ ਅਸੀਂ ਵੀ ਹਾਂ। ਤਰਸੀਵਾਜ਼ ਬਾਈਬਲ ਵਿੱਚੋਂ ਯਰਮੀਆ। ਖੁਦਾਵੰਦ ਕਦੀਮ ਤੋਂ ਮੇਰੇ ਉੱਤੇ ਜ਼ਾਹਿਰ ਹੋਇਆ ਅਤੇ ਆਖਿਆ ਭਈ ਮੈਂ ਤੇਰੇ ਨਾਲ ਹਮੇਸ਼ਾ ਦਾ ਪਿਆਰ ਰੱਖਿਆ ਹੈ, ਇਸੇ ਲਈ ਮੈਂ ਆਪਣੀ ਸ਼ਫਕਤ ਤੇਰੇ ਉੱਤੇ ਵਧਾਈ ਹੈ। ਲੂਕਾ। ਫਿਰ ਯਿਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਵੱਲੋਂ ਪਰਤਿਆ। ਲੂਕਾ। ਥੋੜ੍ਹੇ ਚਿਰ ਬਾਅਦ ਇੰਜ ਹੋਇਆ ਭਈ ਉਹ ਨਾਇਨ ਨਾਂ ਦੇ ਇੱਕ ਸ਼ਹਿਰ ਨੂੰ ਗਿਆ ਅਤੇ ਉਹਦੇ ਚੇਲੇ ਅਤੇ ਬਹੁਤ ਸਾਰੇ ਲੋਕ ਉਹਦੇ ਨਾਲ ਸੀ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਕੋਲ ਅਪੜਿਆ ਤਾਂ ਵੇਖੋ ਇੱਕ ਮੁਰਦੇ ਨੂੰ ਬਾਹਰ ਲੈ ਜਾ ਰਹੇ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਬੇਵਾ ਸੀ ਅਤੇ ਸ਼ਹਿਰ ਦੇ ਬਹੁਤ ਸਾਰੇ ਲੋਕ ਉਹਦੇ ਨਾਲ ਸੀ। ਉਹਨੂੰ ਵੇਖ ਕੇ ਖੁਦਾਵੰਦ ਨੂੰ ਤਰਸ ਆਇਆ ਅਤੇ ਉਹਨੂੰ ਆਖਿਆ ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੋਇਆ ਅਤੇ ਚੁੱਕਣ ਵਾਲੇ ਖਲੋ ਗਏ ਅਤੇ ਉਹਨੇ ਆਖਿਆ ਹੈ ਜਵਾਨ, ਮੈਂ ਤੈਨੂੰ ਆਖਦਾ ਵਾਂ ਉੱਠ। ਉਹ ਮੁਰਦਾ ਉੱਠ ਗਿਆ ਅਤੇ ਬੋਲਣ ਲੱਗਿਆ ਅਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ ਅਤੇ ਸਾਰਿਆਂ ਉੱਤੇ ਦਹਿਸ਼ਤ ਛਾ ਗਈ ਅਤੇ ਰੱਬ ਦੀ ਵਡਿਆਈ ਕਰਕੇ ਆਖਣ ਲੱਗੇ ਭਈ ਇੱਕ ਵੱਡਾ ਨਬੀ ਸਾਡੇ ਵਿੱਚ ਆਇਆ ਹੈ ਅਤੇ ਰੱਬ ਨੇ ਆਪਣੀ ਉਮਤ ਵੱਲ ਧਿਆਨ ਕੀਤਾ ਹੈ। ਮੱਤੀ। ਅਤੇ ਵੇਖੋ ਦੋ ਅੰਨਿਆਂ ਨੇ ਜਿਹੜੇ ਰਾਹ ਦੇ ਕੰਢੇ ਬੈਠੇ ਸੀ ਇਹ ਸੁਣ ਕੇ ਭਈ ਯਸੂ ਜਾ ਰਿਹਾ ਹੈ ਚਲਾ ਕੇ ਆਖਿਆ ਐ ਖੁਦਾਵੰਦ ਦਾਊਦ ਦੇ ਪੁੱਤਰ ਸਾਡੇ ਉੱਤੇ ਰਹਿਮ ਕਰ। ਲੋਕਾਂ ਨੇ ਉਹਨਾਂ ਨੂੰ ਝਿੜਕਿਆ ਭਈ ਚੁੱਪ ਰਹਿਣ, ਪਰ ਉਹ ਹੋਰ ਵੀ ਚਲਾ ਕੇ ਆਖਣ ਲੱਗੇ ਐ ਖੁਦਾਵੰਦ ਦਾਊਦ ਦੇ ਪੁੱਤਰ ਸਾਡੇ ਉੱਤੇ ਰਹਿਮ ਕਰ। ਯਸੂ ਨੇ ਖਲੋ ਕੇ ਉਹਨਾਂ ਨੂੰ ਬੁਲਾਇਆ ਅਤੇ ਆਖਿਆ ਤੁਸੀਂ ਕੀ ਚਾਹੁੰਦੇ ਹੋ ਭਈ ਮੈਂ ਤੁਹਾਡੇ ਲਈ ਕਰਾਂ। ਉਹਨਾਂ ਨੇ ਆਖਿਆ ਐ ਖੁਦਾਵੰਦ ਇਹ ਭਈ ਸਾਡੀਆਂ ਅੱਖੀਆਂ ਖੁੱਲ੍ਹ ਜਾਣ। ਯਸੂ ਨੂੰ ਤਰਸ ਆਇਆ ਅਤੇ ਉਹਨੇ ਉਹਨਾਂ ਦੀਆਂ ਅੱਖੀਆਂ ਨੂੰ ਛੋਇਆ ਅਤੇ ਉਹ ਛੇਤੀ ਨਾਲ ਸਜਾਖੇ ਹੋ ਗਏ ਅਤੇ ਉਹਦੇ ਮਗਰ ਟੁਰਨ ਲੱਗ ਪਏ। ਮਰਕਸ। ਅਤੇ ਇੱਕ ਕੋੜੀ ਨੇ ਉਹਦੇ ਕੋਲ ਆ ਕੇ ਉਹਦੀ ਮਿਹਨਤ ਕੀਤੀ ਅਤੇ ਉਹਦੇ ਅੱਗੇ ਗੋਡੇ ਟੇਕ ਕੇ ਉਹਨੂੰ ਆਖਿਆ ਜੇ ਤੂੰ ਚਾਹਵੇਂ ਤਾਂ ਮੈਨੂੰ ਪਾਕ ਸਾਫ਼ ਕਰ ਸਕਦਾ ਹੈ। ਉਹਨੇ ਉਹਦੇ ਉੱਤੇ ਤਰਸ ਖਾ ਕੇ ਹੱਥ ਵਧਾਇਆ ਅਤੇ ਉਹਨੂੰ ਛੂ ਕੇ ਆਖਿਆ ਮੈਂ ਚਾਹੁੰਦਾ ਵਾਂ ਭਈ ਤੂੰ ਪਾਕ ਸਾਫ਼ ਹੋ ਜਾ, ਅਤੇ ਫੌਰਨ ਉਹਦਾ ਕੋੜ ਮੁੱਕ ਗਿਆ ਅਤੇ ਉਹ ਪਾਕ ਸਾਫ਼ ਹੋ ਗਿਆ। ਯੋਹੰਨਾ ਮੇਰੇ ਪਿਓ ਦਾ ਜਲਾਲ ਇਹਦੇ ਨਾਲ ਹੀ ਹੁੰਦਾ ਹੈ ਵੀ ਤੁਸੀਂ ਬਹੁਤ ਸਾਰਾ ਫਲ ਲਿਆਵੋ ਤਦ ਹੀ ਤੁਸੀਂ ਮੇਰੇ ਚੇਲੇ ਠਹਿਰੋਗੇ। ਜਿਵੇਂ ਪਿਓ ਨੇ ਮੇਰੇ ਨਾਲ ਪਿਆਰ ਕੀਤਾ ਉਂਝ ਹੀ ਮੈਂ ਤੁਹਾਡੇ ਨਾਲ ਪਿਆਰ ਕੀਤਾ। ਤੁਸੀਂ ਮੇਰੇ ਪਿਆਰ ਵਿੱਚ ਕਾਇਮ ਰਹੋ। ਜੇ ਤੁਸੀਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਤਾਂ ਮੇਰੇ ਪਿਆਰ ਵਿੱਚ ਕਾਇਮ ਰਹੋਗੇ, ਜਿਵੇਂ ਮੈਂ ਆਪਣੇ ਪਿਓ ਦੇ ਹੁਕਮਾਂ ਉੱਤੇ ਅਮਲ ਕੀਤਾ ਅਤੇ ਉਹਦੇ ਪਿਆਰ ਵਿੱਚ ਕਾਇਮ ਹਾਂ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਆਖੀਆਂ ਨੇ ਵੀ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਮੇਰਾ ਹੁਕਮ ਇਹ ਹੈ ਵੀ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੋ। ਰੋਮੀਓ ਅਤੇ ਸਾਨੂੰ ਪਤਾ ਹੈ ਕਿ ਸਾਰੀਆਂ ਸ਼ੈਵਾਂ ਰਲ ਕੇ ਰੱਬ ਨਾਲ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ, ਯਾਨੀ ਉਹਨਾਂ ਲਈ ਜਿਹੜੇ ਰੱਬ ਦੇ ਇਰਾਦੇ ਦੇ ਮੁਤਾਬਕ ਬੁਲਾਏ ਗਏ ਨੇ। ਜੇ ਰੱਬ ਸਾਡੇ ਵਾਲੇ ਤਾਂ ਕੌਣ ਸਾਡੇ ਖਿਲਾਫ ਹੈ? ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ, ਪਰ ਉਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਰਾਹੀਂ ਜਿਹਨੇ ਸਾਡੇ ਨਾਲ ਪਿਆਰ ਕੀਤਾ ਸਾਨੂੰ ਫਤਿਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਯਕੀਨ ਹੈ ਭਈ ਰੱਬ ਦਾ ਪਿਆਰ ਜਿਹੜਾ ਖੁਦਾਵੰਦ ਯਿਸੂ ਮਸੀਹ ਵਿੱਚ ਹੈ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਬੁਲੰਦੀ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਪਤਰਸ ਸਾਰੇ ਦੇ ਸਾਰੇ ਇੱਕ ਦਿਲ ਅਤੇ ਹਮਦਰਦ ਹੋਵੋ, ਭਰਾਬੰਦੀ ਵਾਲਾ ਪਿਆਰ ਰੱਖੋ, ਨਰਮ ਦਿਲ ਅਤੇ ਫਰੋਤਨ ਬਣੋ, ਬਦੀ ਦੇ ਜਵਾਬ ਵਿੱਚ ਬਦੀ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ, ਬਲਕਿ ਇਹਦੇ ਉਲਟ ਬਰਕਤ ਮੰਗੋ, ਕਿਉਂ ਜੇ ਤੁਸੀਂ ਬਰਕਤ ਦੇ ਵਾਰਸ ਹੋਣ ਲਈ ਬੁਲਾਏ ਗਏ ਹੋ। ਇਸ ਲਈ ਜਿਹੜਾ ਕੋਈ ਹਯਾਤੀ ਤੋਂ ਖੁਸ਼ ਹੋਣਾ ਅਤੇ ਚੰਗੇ ਦਿਨ ਵੇਖਣਾ ਚਾਹੇ ਉਹ ਜ਼ੁਬਾਨ ਨੂੰ ਬਦੀ ਤੋਂ ਅਤੇ ਬੁੱਲਾਂ ਨੂੰ ਮਕਰ ਦੀ ਗੱਲ ਕਰਨ ਤੋਂ ਬਾਜ਼ ਰੱਖੇ, ਬਦੀ ਤੋਂ ਕਿਨਾਰਾ ਕਰੇ ਅਤੇ ਨੇਕੀ ਵਾਲੇ ਕੰਮ ਕਰੇ, ਸੁਲ੍ਹਾ ਦਾ ਤਾਲਬ ਹੋਵੇ ਅਤੇ ਉਹਦੀ ਕੋਸ਼ਿਸ਼ ਵਿੱਚ ਰਹੇ। ਇਸ ਲਈ ਵੀ ਖੁਦਾਵੰਦ ਦੀ ਨਜ਼ਰ ਰਾਸਤਬਾਜ਼ਾਂ ਵੱਲੇ ਅਤੇ ਉਹਦੇ ਕੰਨ ਉਹਨਾਂ ਦੀਆਂ ਦੁਆਵਾਂ ਉੱਤੇ ਲੱਗੇ ਨੇ। ਕਰੰਥੀਓ ਜੇ ਮੈਂ ਫਰਿਸ਼ਤਿਆਂ ਦੀਆਂ ਬੋਲੀਆਂ ਬੋਲਾਂ ਅਤੇ ਮੁਹੱਬਤ ਨਾ ਰੱਖਾਂ ਤਾਂ ਮੈਂ ਠੰਡ ਠਣਾਉਂਦਾ ਪਿੱਤਲ ਅਤੇ ਝੰਝਲਾਉਂਦੀ ਛਾਂਝ ਵਾਂ, ਅਤੇ ਜੇ ਮੈਨੂੰ ਨਬੂਵਤ ਮਿਲੇ ਅਤੇ ਸਾਰੇ ਭੇਤਾਂ ਅਤੇ ਸਾਰੇ ਇਲਮ ਦੀ ਜਾਣਕਾਰੀ ਹੋਵੇ ਅਤੇ ਮੇਰਾ ਇਮਾਨ ਇੱਥੇ ਤੀਕਰ ਕਾਮਲ ਹੋਵੇ ਵੀ ਮੈਂ ਪਹਾੜਾਂ ਨੂੰ ਹਟਾ ਦੇਵਾਂ ਅਤੇ ਮੁਹੱਬਤ ਨਾ ਰੱਖਾਂ ਅਤੇ ਮੈਂ ਕੁਝ ਵੀ ਨਹੀਂ, ਅਤੇ ਆਪਣਾ ਸਾਰਾ ਮਾਲ ਗਰੀਬਾਂ ਨੂੰ ਖਿਲਾ ਦੇਵਾਂ ਅਤੇ ਆਪਣਾ ਬਦਨ ਸਾੜਨ ਲਈ ਦੇ ਦੇਵਾਂ ਅਤੇ ਮੁਹੱਬਤ ਨਾ ਰੱਖਾਂ ਅਤੇ ਮੈਨੂੰ ਕੋਈ ਫਾਇਦਾ ਨਹੀਂ। ਮੁਹੱਬਤ ਸਾਬਰ ਹੈ ਅਤੇ ਮਿਹਰਬਾਨ ਹੈ, ਮੁਹੱਬਤ ਹਸਦ ਨਹੀਂ ਕਰਦੀ, ਮੁਹੱਬਤ ਸ਼ੋਖੀ ਨਹੀਂ ਮਾਰਦੀ ਅਤੇ ਫੁੱਲਦੀ ਨਹੀਂ, ਨਾ ਜ਼ੇਬਾ ਕੰਮ ਨਹੀਂ ਕਰਦੀ, ਆਪਣੀ ਚੰਗਿਆਈ ਨਹੀਂ ਚਾਹੁੰਦੀ, ਝੁੰਝਲਾਉਂਦੀ ਨਹੀਂ, ਬਦਗੁਮਾਨੀ ਨਹੀਂ ਕਰਦੀ, ਬਦਕਾਰੀ ਤੋਂ ਖੁਸ਼ ਨਹੀਂ ਹੁੰਦੀ, ਬਲਕਿ ਰਾਸਤੀ ਤੋਂ ਖੁਸ਼ ਹੁੰਦੀ ਹੈ, ਸਭ ਕੁਝ ਸਹਿ ਲੈਂਦੀ ਹੈ, ਸਭ ਕੁਝ ਯਕੀਨ ਕਰਦੀ ਹੈ, ਸਾਰੀਆਂ ਗੱਲਾਂ ਦੀ ਉਮੀਦ ਰੱਖਦੀ ਹੈ, ਸਾਰੀਆਂ ਗੱਲਾਂ ਨੂੰ ਬਰਦਾਸ਼ਤ ਕਰਦੀ ਹੈ। ਮੁਹੱਬਤ ਨੂੰ ਜ਼ਵਾਲ ਨਹੀਂ, ਨਬੂਵਤਾਂ ਹੋਣ ਤਾਂ ਮਿੱਟ ਜਾਣਗੀਆਂ, ਬੋਲੀਆਂ ਹੋਣ ਤਾਂ ਮੁੱਕ ਜਾਣਗੀਆਂ, ਇਲਮ ਹੋਵੇ ਤਾਂ ਮਿੱਟ ਜਾਵੇਗਾ। ਇਸ ਲਈ ਵੀ ਸਾਡਾ ਇਲਮ ਨਾਕਸ ਹੈ ਅਤੇ ਸਾਡੀ ਨਬੂਵਤ ਨਾਮੁਕੰਮਲ, ਪਰ ਜਦੋਂ ਕਾਮਲ ਆਵੇਗਾ ਤਾਂ ਨਾਕਸ ਮੁੱਕ ਜਾਵੇਗਾ। ਜਦ ਮੈਂ ਬੱਚਾ ਸੀ ਤਾਂ ਬੱਚਿਆਂ ਵਾਂਗਰ ਬੋਲਦਾ ਸੀ, ਬੱਚਿਆਂ ਵਰਗੀ ਆਦਤ ਸੀ, ਬੱਚਿਆਂ ਵਰਗੀ ਸਮਝ ਸੀ, ਪਰ ਜਦੋਂ ਜਵਾਨ ਹੋਇਆ ਤਾਂ ਬੱਚਿਆਂ ਵਾਲੀਆਂ ਗੱਲਾਂ ਛੱਡ ਦਿੱਤੀਆਂ। ਹੁਣ ਸਾਨੂੰ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵਿਖਾਲੀ ਦਿੰਦਾ ਹੈ, ਪਰ ਉਸ ਵੇਲੇ ਆਹਮਣੇ ਸਾਹਮਣੇ ਵੇਖਾਂਗੇ। ਇਸ ਵੇਲੇ ਮੇਰਾ ਇਲਮ ਨਾਕਸ ਹੈ, ਪਰ ਉਸ ਵੇਲੇ ਅਜਿਹੇ ਪੂਰੇ ਤੌਰ 'ਤੇ ਪਛਾਣਾਂਗਾ ਜਿਵੇਂ ਮੈਂ ਪਛਾਣਿਆ ਗਿਆ ਵਾਂ, ਯਾਨੀ ਇਮਾਨ, ਉਮੀਦ, ਮੁਹੱਬਤ ਇਹ ਤਿੰਨੇ ਦਾਇਮੀ ਨੇ, ਪਰ ਅਫਜ਼ਲ ਇਹਨਾਂ ਵਿੱਚੋਂ ਮੁਹੱਬਤ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਰੱਬ ਮੁਹੱਬਤ ਹੈ, ਇਹਦੇ ਤੋਂ ਬਹੁਤਾ ਅਸੀਂ ਮੰਗ ਨਹੀਂ ਸਕਦੇ, ਇਹਦੇ ਤੋਂ ਉੱਚਾ ਅਸੀਂ ਵੇਖ ਨਹੀਂ ਸਕਦੇ ਅਤੇ ਇਹਦੇ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ। ਕ੍ਰਿਸਚਨ ਸਾਇੰਸ ਦਾ ਜ਼ਰੂਰੀ ਹਿੱਸਾ ਦਿਲ ਅਤੇ ਜਾਨ ਪਿਆਰ ਹੈ। ਖਤ ਇਸ ਤੋਂ ਬਗੈਰ ਸਾਇੰਸ ਦਾ ਮੁਰਦਾ ਜਿਸਮ ਬੇਜਾਨ ਠੰਡਾ ਬੇਹਿੱਸੇ। ਮੁਹੱਬਤ ਕ੍ਰਿਸਚਨ ਸਾਇੰਸ ਦੇ ਕਾਨੂੰਨ ਨੂੰ ਪੂਰਾ ਕਰਦੀ ਹੈ, ਤੇ ਇਸ ਲਈ ਅਸੂਲ ਤੋਂ ਬਗੈਰ ਕੁਝ ਵੀ ਸਮਝਿਆ ਜਾਣ ਵਾਲਾ ਤੇ ਜ਼ਾਹਰ ਹੋਣ ਵਾਲਾ ਅਸਮਾਨੀ ਕਿਤਾਬ ਦੀ ਬਸੀਰਤ ਨੂੰ ਆਰਾਸਤਾ ਨਹੀਂ ਕਰ ਸਕਦਾ। ਇਹ ਕਿਤਾਬ ਜਿਹੜੀ ਸੱਚਾਈ ਦੇ ਨਾਲ ਗਲਤੀ ਦੀਆਂ 7 ਮੋਹਰਾਂ ਖੋਲਦੀ ਏ, ਜਾਂ ਪਾਪ, ਬਿਮਾਰੀ ਤੇ ਮੌਤ ਦੇ ਹਜ਼ਾਰਾਂ ਵਹਿਮਾਂ ਨੂੰ ਬੇਨਕਾਬ ਕਰਦੀ ਏ। ਸ਼ਫਾ ਤੇ ਤਾਲੀਮ ਦੋਵਾਂ ਵਿੱਚ ਰੱਬ ਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਏ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਤੇ ਰਾਹਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਤੇ ਕਲਾਮ ਤੇ ਅਮਾਲਾਂ ਨੂੰ ਤਾਕਤ ਤੇ ਆਜ਼ਾਦੀ ਦਿੰਦੇ ਨੇ। ਲਾਮੁਤਨਾਹੀ ਪਿਆਰ ਦੀ ਡੂੰਘਿਆਈ, ਚੌੜਾਈ, ਲੰਬਾਈ, ਤਾਕਤ, ਵਡਿਆਈ ਤੇ ਜਲਾਲ ਸਾਰੇ ਖਲਾ ਨੂੰ ਭਰਦੇ ਨੇ। ਇਹ ਬਹੁਤ ਏ ਜੋ ਕੁਝ ਵਜੂਦ ਰੱਖਦਾ ਏ, ਇਨਸਾਨੀ ਜ਼ੁਬਾਨ ਉਹਦਾ ਬਸ ਬਹੁਤ ਘੱਟ ਹਿੱਸਾ ਦੁਹਰਾ ਸਕਦੀ ਏ। ਇਨਸਾਨ ਵੱਲੋਂ ਇੱਕ ਕਾਮਲ ਮਿਸਾਲੀ ਬਸ਼ਰ ਆਪਣੇ ਲਾਮਹਦੂਦ ਅਸੂਲ ਪਿਆਰ ਤੋਂ ਵੱਧ ਨਾ ਵੇਖਿਆ ਗਿਆ ਏ, ਨਾ ਸਮਝਿਆ ਗਿਆ ਏ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਏ ਅਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵਰ ਕਰਨਾ ਠੀਕ ਨਹੀਂ ਭਈ ਯਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂਕਿ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਫਜ਼ਲ ਦਾ ਮੌਜਜ਼ਾ ਮੁਹੱਬਤ ਲਈ ਕੋਈ ਮੌਜਜ਼ਾ ਨਹੀਂ ਏ। ਯਸੂ ਨੇ ਮਾਦੀਅਤ ਦੀ ਨਾਹਲੀਅਤ ਨੂੰ ਉਹਦੇ ਨਾਲ ਨਾਲ ਰੂਹ ਦੀ ਲਾਮਹਦੂਦ ਕਾਬਲੀਅਤ ਨੂੰ ਜ਼ਾਹਰ ਕੀਤਾ। ਇੰਝ ਗਲਤੀ ਕਰਨ ਵਾਲੇ ਇਨਸਾਨੀ ਫਹਿਮ ਨੂੰ ਖੁਦ ਦੀਆਂ ਸਜ਼ਾਵਾਂ ਤੋਂ ਬਚਣ ਲਈ ਇਲਾਹੀ ਸਾਇੰਸ ਵਿੱਚ ਤਹਫ਼ਜ਼ ਲੱਭਣ ਵਿੱਚ ਮਦਦ ਕੀਤੀ। ਦੁਖੀ ਬੰਦਾ ਮਾਦੀ ਹਯਾਤੀ ਅਤੇ ਜ਼ਹਾਨਤ ਦੇ ਅਦਮ ਨੂੰ ਅਤੇ ਕਾਦਰ ਜਾਮੇ ਰੱਬ ਚੰਗਿਆਈ ਦੀ ਕਾਦਰ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸ਼ਫਾਈਆ ਸਿਆਣੀ ਜਾਂ ਕ੍ਰਿਸਚਨ ਸਾਇੰਸ ਦੇ ਇਹ ਅਫਜ਼ਲ ਨੁਕਤੇ ਨੇ ਜਿਨ੍ਹਾਂ ਨੇ ਉਹਨੂੰ ਮੁਹੱਬਤ ਨਾਲ ਲੇਸ ਕੀਤਾ। ਰੱਬ ਦੇ ਆਲਾ ਤਰੀਨ ਨੁਮਾਇੰਦੇ ਨੇ ਇਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਨਗੋਈ ਦੇ ਤੌਰ 'ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਹੈ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਅਤੇ ਇਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੌਜੂਦੇ ਹੋਣਗੇ। ਯੱਸੂ ਦੀ ਮਸ਼ਹੂਰੀ ਉਹਦੇ ਕਿਰਦਾਰ ਦੇ ਬਿਲਕੁਲ ਉਲਟ ਸੀ। ਕਿਉਂ? ਇਸ ਲਈ ਵੀ ਇਲਾਹੀ ਅਸੂਲ ਅਤੇ ਯਸੂ ਦੇ ਕੰਮ ਨੂੰ ਗਲਤ ਸਮਝਿਆ ਗਿਆ ਸੀ। ਉਹ ਇਲਾਹੀ ਸਾਇੰਸ ਦੇ ਕੰਮ ਵਿੱਚ ਲੱਗਿਆ ਹੋਇਆ ਸੀ। ਉਹਦੀਆਂ ਗੱਲਾਂ ਅਤੇ ਕੰਮ ਜੱਗ ਲਈ ਇਸ ਲਈ ਅਨੋਖੇ ਸੀ ਕਿਉਂਕਿ ਉਹ ਦੁਨਿਆਵੀ ਮਜ਼ਹਬੀ ਫਹਿਮ ਤੋਂ ਬਹੁਤੇ ਉੱਚੇ ਅਤੇ ਮੁਖਾਲਫ ਸੀ। ਬਸ਼ਰ ਰੱਬ ਉੱਤੇ ਇਨਸਾਨੀ ਤੌਰ 'ਤੇ ਤਾਕਤਵਰ ਹੋਣ ਦੀ ਹੈਸੀਅਤ ਨਾਲ ਇਮਾਨ ਰੱਖਦੇ ਸੀ, ਬਜਾਏ ਕਿ ਇਲਾਹੀ ਲਾਮਹਦੂਦ ਮੁਹੱਬਤ ਦੇ ਤੌਰ 'ਤੇ। ਉਹਦੀ ਤਾਲੀਮ ਅਤੇ ਨਮੂਨੇ ਮਗਰ ਟੁਰਨ ਨੂੰ ਕੌਣ ਤਿਆਰ ਏ? ਸਾਰਿਆਂ ਨੇ ਛੇਤੀ ਜਾਂ ਕੁਝ ਚਿਰ ਬਾਅਦ ਮਸੀਹ ਯਾਨੀ ਰੱਬ ਦੇ ਅਸਲੀ ਤਸੱਵਰ ਵਿੱਚ ਆਪਣੇ ਆਪ ਨੂੰ ਜੋੜਨਾ ਏ। ਯਸੂ ਦੀ ਇੰਤਹਾਈ ਇਨਸਾਨੀ ਕੁਰਬਾਨੀ ਦੀ ਹਦਾਇਤ ਇਹ ਸੀ ਭਈ ਉਹ ਆਪਣਾ ਖਰੀਦਿਆ ਹੋਇਆ ਪਾਕ ਖਜ਼ਾਨਾ ਪਾਪ ਆਲੂਦ ਇਨਸਾਨ ਦੇ ਖਾਲੀ ਗੁਦਾਮਾਂ ਵਿੱਚ ਆਜ਼ਾਦੀ ਨਾਲ ਪਾਵੇ। ਉਹਦੇ ਇਲਾਹੀ ਇਖਤਿਆਰ ਦੀ ਗਵਾਹੀ ਵਿੱਚ ਉਹਨੇ ਇਹ ਸਬੂਤ ਫਰਾਹਮ ਕੀਤਾ ਭਈ ਹਯਾਤੀ, ਸੱਚਿਆਈ ਅਤੇ ਮੁਹੱਬਤ ਬਿਮਾਰੀ ਅਤੇ ਪਾਪੀ ਨੂੰ ਸ਼ਿਫਾ ਦਿੰਦੇ ਨੇ ਅਤੇ ਅਕਲ ਦੇ ਪਾਰੋਂ ਨਾ ਕਿ ਮਾਦੇ ਦੇ ਪਾਰੋਂ ਮੌਤ ਉੱਤੇ ਫਤਿਹ ਪਾਉਂਦੇ ਨੇ। ਇਲਾਹੀ ਮੁਹੱਬਤ ਦਾ ਇਹ ਸਭ ਤੋਂ ਉੱਚਾ ਸਬੂਤ ਸੀ ਜਿਹੜਾ ਉਹ ਪੇਸ਼ ਕਰ ਸਕਦਾ ਸੀ। ਕੀ ਲਾਪਰਵਾਹ ਡਾਕਟਰ, ਨਰਸ, ਬਵਰਚੀ ਅਤੇ ਸਖਤ ਕੰਮ ਕਰਨ ਵਾਲਾ ਬੰਦਾ ਹਮਦਰਦੀ ਨਾਲ ਉਹਨਾਂ ਕੰਢਿਆਂ ਤੋਂ ਵਾਕਫ ਹੁੰਦੇ ਨੇ ਜਿਹੜੇ ਉਹ ਬਿਮਾਰ ਅਤੇ ਉਸ ਅਸਮਾਨੀ ਬਿਮਾਰ ਦੇ ਸਰਾਣੇ ਵਿੱਚ ਲਾਉਂਦੇ ਨੇ ਜਿਹੜਾ ਧਰਤੀ ਤੋਂ ਦੂਰ ਵਿਖਾਲੀ ਦਿੰਦਾ ਹੋਵੇ? ਉਹ ਕੀ ਉਹ ਜਾਣਦੇ ਸੀ ਭਈ ਇਹ ਇਲਮ ਬਿਮਾਰ ਨੂੰ ਸ਼ਫਾ ਦੇਣ ਅਤੇ ਉਹਨਾਂ ਦੇ ਮਦਦਗਾਰਾਂ ਨੂੰ ਤਿਆਰ ਕਰਨ ਲਈ ਖੁਦਾਵੰਦ ਖੁਦਾਵੰਦ ਪੁਕਾਰਨ ਦੀ ਬਜਾਏ ਬਹੁਤਾ ਕੰਮ ਕਰਦਾ ਹੈ? ਯਸੂ ਦਾ ਬੇਜ਼ਰਰ ਖਿਆਲ, ਆਪਣੀ ਜਾਨ ਦੀ ਫਿਕਰ ਨਾ ਕਰੋ ਵਰਗੇ ਲਫ਼ਜ਼ਾਂ ਦੀ ਅਦਾਇਗੀ ਪਾਉਂਦਿਆਂ ਹੋਏ ਬਿਮਾਰ ਨੂੰ ਸ਼ਫਾ ਦੇਵੇਗਾ ਅਤੇ ਉਹਨਾਂ ਨੂੰ ਬਦਨੀ ਖਿਆਲ ਅਪਣਾਉਣ ਅਤੇ ਇਲਾਜ ਕਰਨ ਲਈ ਫਰਜ਼ੀ ਲੋੜ ਨੂੰ ਉਭਾਰਨ ਦੇ ਕਾਬਲ ਬਣਾਉਂਦਾ ਹੈ। ਪਰ ਜੇ ਬੇਗਰਜ਼ ਮੁਹੱਬਤ ਦਾ ਘਾਟਾ ਹੋਵੇ ਅਤੇ ਆਮ ਫਹਿਮ ਅਤੇ ਆਮ ਇਨਸਾਨੀਅਤ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਕਿਹੜੀ ਜ਼ਿਹਨੀ ਕਾਬਲੀਅਤ ਬਾਕੀ ਰਹਿੰਦੀ ਹੈ ਜਿਹਦੇ ਪਾਰੋਂ ਰਾਸਤਬਾਜ਼ੀ ਦੇ ਫੈਲੇ ਹੋਏ ਬਾਜ਼ੂ ਨਾਲ ਸ਼ਫਾ ਨੂੰ ਜ਼ਾਹਿਰ ਕੀਤਾ ਜਾ ਸਕੇ? ਜੇ ਸਾਇੰਸਦਾਨ ਇਲਾਹੀ ਮੁਹੱਬਤ ਦੇ ਪਾਰੋਂ ਆਪਣੇ ਮਰੀਜ਼ ਤੀਕਰ ਅਪੜਦਾ ਹੈ ਤਾਂ ਸਫਾਈਆ ਕੰਮ ਇੱਕ ਹੀ ਆਮਦ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਬਿਮਾਰੀ ਆਪਣੇ ਅਬਾਈ ਅਦਮ ਵਿੱਚ ਗਾਇਬ ਹੋ ਜਾਵੇਗੀ, ਜਿਵੇਂ ਵੀ ਫਜਰ ਦੇ ਵੇਲੇ ਸੂਰਜ ਦੀ ਲੋਅ ਤੋਂ ਪਹਿਲਾਂ ਤਰੇਲ ਹੁੰਦੀ ਹੈ। ਜੇ ਸਾਇੰਸਦਾਨ ਵਿੱਚ ਆਪਣੀ ਖੁਦ ਦੀ ਮਾਫੀ ਜਿੱਤਣ ਲਈ ਕਾਫੀ ਮਸੀਹੀ ਮੁਹੱਬਤ ਤੇ ਅਜਿਹੀ ਤਾਰੀਫ ਪਾਈ ਜਾਂਦੀ ਹੈ ਜਿਵੇਂ ਮਗਦਲੀਨੀ ਨੇ ਯਿਸੂ ਤੋਂ ਪਾਈ, ਤੇ ਸਾਇੰਸੀ ਤੌਰ ਤੇ ਅਮਲ ਕਰਨ ਲਈ ਤੇ ਹਮਦਰਦੀ ਨਾਲ ਮਰੀਜ਼ਾਂ ਦੇ ਨਾਲ ਸਲੂਕ ਕਰਨ ਲਈ ਉਹ ਚੰਗਾ ਮਸੀਹੀ ਹੈ ਤੇ ਨਤੀਜਾ ਰੂਹਾਨੀ ਇਰਾਦੇ ਦੇ ਨਾਲ ਮੁਤਾਬਕਤ ਰੱਖੇਗਾ। ਦੁੱਖ ਸਹਿਣ ਵਾਲੇ ਗਰੀਬ ਦਿਲ ਨੂੰ ਮੁਨਾਸਬ ਗਜ਼ਾਈਅਤ ਦੀ ਲੋੜ ਹੁੰਦੀ ਹੈ, ਜਿਵੇਂ ਪਈ ਸਕੂਨ, ਮੁਸੀਬਤ ਵਿੱਚ ਸਬਰ ਤੇ ਪਿਆਰੇ ਪਿਓ ਦੀ ਸ਼ਫਕਤ, ਹਮਦਰਦੀ ਦਾ ਅਨਮੋਲ ਫਹਿਮ। ਉਹ ਤਬੀਬ ਜਿਹੜਾ ਆਪਣੇ ਸਾਥੀ ਇਨਸਾਨ ਲਈ ਹਮਦਰਦੀ ਦੀ ਕਮੀ ਰੱਖਦਾ ਹੈ, ਇਨਸਾਨੀ ਅਹਿਸਾਸ ਵਿੱਚ ਨਾਮੁਕੰਮਲ ਹੈ। ਅਤੇ ਇਹ ਆਖਣ ਲਈ ਸਾਡੇ ਕੋਲ ਰਸੂਲੀ ਫਰਮਾਨ ਹੈ ਵੀ ਜਿਹੜਾ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਹੈ ਪਿਆਰ ਨਹੀਂ ਰੱਖਦਾ, ਉਹ ਰੱਬ ਨਾਲ ਵੀ ਜਿਹਨੂੰ ਉਹਨੇ ਨਹੀਂ ਵੇਖਿਆ ਪਿਆਰ ਨਹੀਂ ਰੱਖ ਸਕਦਾ। ਇਸ ਰੂਹਾਨੀ ਅਹਿਸਾਸ ਦੇ ਨਾ ਹੁੰਦਿਆਂ ਹੋਏ ਤਬੀਬ ਇਲਾਹੀ ਸਿਆਣ ਉੱਤੇ ਯਕੀਨ ਦੀ ਕਮੀ ਰੱਖਦਾ ਹੈ ਅਤੇ ਉਹ ਲਾਮਹਿਦੂਦ ਪਿਆਰ ਨਾਲ ਵਾਕਫ ਨਹੀਂ ਹੈ ਜਿਹੜਾ ਇਕੱਲਾ ਸਫਾਈ ਤਾਕਤ ਅਥਾ ਕਰਦਾ ਹੈ। ਮੁਹੱਬਤ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਫਾਨੀਅਤ ਅਤੇ ਭਲਿਆਈ ਦਿੰਦੀ ਹੈ, ਜਿਹੜੀ ਸਾਰਿਆਂ ਵਿੱਚ ਇੰਝ ਚਮਕਦੀ ਹੈ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਹੈ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਅਤੇ ਆਪਣੇ ਗਵਾਂਢੀ ਨਾਲ ਆਪਣੀ ਤਰ੍ਹਾਂ ਹੀ ਮੁਹੱਬਤ ਰੱਖੇਗਾ, ਜਦੋਂ ਉਹ ਇਹ ਜਾਣੇਗਾ ਵੀ ਰੱਬ ਕਾਦਰ ਮੁਤਲਿਕ ਹੈ ਅਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਹੈ ਅਤੇ ਕਰ ਰਿਹਾ ਹੈ ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸਫਾਈ ਤਾਕਤ ਨੂੰ ਜਾਣੇਗਾ, ਵਾਅਦੇ ਪੂਰੇ ਕੀਤੇ ਜਾਣਗੇ, ਇਲਾਹੀ ਸ਼ਫਾਤ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਮਾਂ ਵੇਲਾ ਹੁੰਦਾ ਹੈ ਅਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਹੈ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਹੈ ਅਤੇ ਉਹ ਰੂਹ ਅਤੇ ਮਸੀਹੀ ਸ਼ਫਾਤ ਦੀ ਤਾਕਤ ਤੋਂ ਮਲਬੂਸ ਹੁੰਦਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।